ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਕਰਾਮਾਤ। ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਹੇਠਲੇ ਪੱਖਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ। ਪਹਿਲਾ, ਸਾਡੀ ਮਾਨਸਿਕ ਅਵਸਥਾ। ਦੂਜਾ, ਕੁਦਰਤੀ ਕੌਤਕ ਜਾਂ ਇਲਾਹੀ ਕਰਾਮਾਤ। ਤੀਸਰਾ, ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ। ਚੌਥਾ, ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਪੰਜਵਾਂ, ਆਤਮਕ ਸ਼ਕਤੀ ਦੇ ਕ੍ਰਿਸ਼ਮੇ। ਪਹਿਲਾ, ਸਾਡੀ ਮਾਨਸਿਕ ਅਵਸਥਾ। ਸਾਡੇ ਉੱਤੇ ਬਾਹਰਲੇ ਅਚੰਬੇ ਜਾਂ ਕਰਾਮਾਤ ਦਾ ਅਸਰ ਸਾਡੀ ਮਾਨਸਿਕ ਅਵਸਥਾ ਅਨੁਸਾਰ ਹੁੰਦਾ ਹੈ। ਜਦ ਬੱਚਾ ਜੰਮਦਾ ਹੈ ਅਤੇ ਅੱਖਾਂ ਖੋਲ੍ਹਦਾ ਹੈ, ਉਸਦੇ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਨਵੀਨ ਅਨੋਖਾ ਪ੍ਰਤੀਤ ਹੁੰਦਾ ਹੈ। ਉਸਦੇ ਚਿਹਰੇ ਉੱਤੇ ਹੈਰਾਨੀ ਜਾਂ ਅਚੰਬੇ ਵਾਲੀ ਅਵਸਥਾ ਦਿਖਾਈ ਦਿੰਦੀ ਹੈ। ਇਸਦਾ ਕਾਰਨ ਇਹ ਹੈ ਕਿ ਉਸਦੇ ਮਨ ਦੀ ਫਿਲਮ ਬਿਲਕੁਲ ਕੋਰੀ ਹੁੰਦੀ ਹੈ ਅਤੇ ਉਹ ਬੱਚਾ ਭੋਲਾ ਹੁੰਦਾ ਹੈ। ਉਸਦੀ ਮਾਨਸਿਕ ਫਿਲਮ 'ਤੇ ਜੋ ਪਹਿਲਾ ਅਕਸ਼ ਪੈਂਦਾ ਹੈ, ਉਹ ਹੀ ਬੱਚੇ ਲਈ ਨਵੀਨ, ਅਨੋਖੀ, ਹੈਰਾਨ ਕਰਨ ਵਾਲੀ ਕਰਾਮਾਤ ਜਾਪਦੀ ਹੈ। ਕੁਝ ਦੇਰ ਬਾਅਦ ਬੱਚੇ ਦੀ ਇਸ ਦ੍ਰਿਸ਼ ਨਾਲ ਜਾਣ ਪਹਿਚਾਣ ਹੋ ਜਾਂਦੀ ਹੈ। ਫਿਰ ਇਹ ਦ੍ਰਿਸ਼ ਉਸ ਲਈ ਨਵੀਨ ਅਨੋਖਾ ਨਹੀਂ ਰਹਿੰਦਾ ਅਤੇ ਉਸਦੀ ਹੈਰਾਨਗੀ ਨਹੀਂ ਰਹਿੰਦੀ। ਇਸੇ ਤਰ੍ਹਾਂ ਪਛੜੇ ਹੋਏ ਇਲਾਕਿਆਂ ਵਿੱਚ ਜਦ ਪਹਿਲਾਂ ਲਾਲਟੇਨ, ਸਾਈਕਲ, ਮੋਟਰ, ਬਿਜਲੀ, ਰੇਲ ਗੱਡੀ, ਹਵਾਈ ਜਹਾਜ਼ ਆਦਿ ਗਏ ਤਾਂ ਇਹ ਨਵੀਨ ਅਨੋਖੇ ਦ੍ਰਿਸ਼ ਉਹਨਾਂ ਦੀ ਉੱਥੇ ਦੀ ਜਨਤਾ ਲਈ ਹੈਰਾਨਕੁਨ ਕਰਾਮਾਤ ਪ੍ਰਤੀਤ ਹੋਏ। ਅੱਜ ਕੱਲ੍ਹ ਵੀ ਵਿਗਿਆਨ ਦੀ ਇਤਨੀ ਤਰੱਕੀ ਹੋ ਗਈ ਹੈ ਕਿ ਨਿਤ ਨਵੀਆਂ ਕਾਢਾਂ ਨਿਕਲ ਆਈਆਂ ਹਨ। ਇਹ ਸਾਡੀ ਸਧਾਰਨ ਬੁੱਧੀ ਲਈ ਨਵੀਨ ਅਨੋਖੀਆਂ ਹੈਰਾਨ ਕਰਨ ਵਾਲੀਆਂ ਕਰਾਮਾਤਾਂ ਜਾਂ ਕੌਤਕ ਪ੍ਰਤੀਕ ਹੁੰਦੇ ਹਨ। ਪਰ ਸਹਿਜੇ ਸਹਿਜੇ ਜਦ ਸਾਡੀ ਬਿਰਤੀ ਇਹਨਾਂ ਦ੍ਰਿਸ਼ਾਂ ਨਾਲ ਹੰਢ ਜਾਂਦੀ ਹੈ ਤਾਂ ਉਹੀ ਦ੍ਰਿਸ਼ ਸਾਡੇ ਲਈ ਸਧਾਰਨ ਹੋ ਜਾਂਦੇ ਹਨ। ਦੂਸਰਾ, ਕੁਦਰਤ ਦੇ ਇਲਾਹੀ ਕੌਤਕ। ਕੁਦਰਤ ਵਿੱਚ ਇਲਾਹੀ ਹੁਕਮ ਅਨੁਸਾਰ ਨਿਤਾ ਪ੍ਰਤੀ ਨਿਮਖ ਨਿਮਖ ਬੇਅੰਤ ਅਨੋਖੇ ਕੌਤਕ ਜਾਂ ਕਰਾਮਾਤ ਵਰਤ ਰਹੀਆਂ ਹਨ। ਪਰ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦਿਆਂ ਦੇਖ ਕੇ ਅਸੀਂ ਇਤਨੇ ਹੰਢ ਗਏ ਹਾਂ ਕਿ ਇਹਨਾਂ ਦਾ ਵਾਪਰਨਾ ਸਾਡੇ ਲਈ ਸਧਾਰਨ ਹੋ ਗਿਆ ਹੈ ਅਤੇ ਇਹਨਾਂ ਵਿੱਚ ਸਾਨੂੰ ਕੋਈ ਅਨੋਖਾਪਨ ਜਾਂ ਕੌਤਕ ਪ੍ਰਤੀਕ ਨਹੀਂ ਹੁੰਦਾ। ਇਸ ਤੋਂ ਇਲਾਵਾ ਸਾਡੇ ਮਨ ਨੂੰ ਮਾਇਕੀ ਰੰਗਣ ਦੀ ਪਾਣ ਇਤਨੀ ਗੂੜੀ ਚੜ੍ਹ ਗਈ ਹੈ ਕਿ ਅਸੀਂ ਇਹਨਾਂ ਸੂਖਮ ਕੁਦਰਤੀ ਕੌਤਕਾਂ ਨੂੰ ਸਮਝਣ, ਵਿਚਾਰਨ ਅਤੇ ਅਨੁਭਵ ਕਰਨ ਤੋਂ ਅਸਮਰਥ ਹੋ ਗਏ ਹਾਂ। ਉਦਾਹਰਣ ਵਜੋਂ, ਗੁਲਾਬ ਦੇ ਬੂਟੇ ਦੇ ਪੁੰਗਰਨ ਤੋਂ ਲੈ ਕੇ ਫੁੱਲ ਦੇ ਖਿੜਨ ਤੱਕ ਅਨੇਕ ਕੁਦਰਤੀ ਕੌਤਕ ਵਾਪਰਦੇ ਹਨ। ਇਸ ਦੀਆਂ ਖਾਸ ਕਿਸਮ ਦੀਆਂ ਟਹਿਣੀਆਂ ਅਤੇ ਪੱਤੇ ਹੁੰਦੇ ਹਨ ਅਤੇ ਇਹਨਾਂ ਦੇ ਬਚਾਓ ਲਈ ਕੰਢੇ ਉੱਗਦੇ ਹਨ। ਫਿਰ ਡੋਟੀਆਂ ਲੱਗਦੀਆਂ ਹਨ। ਇਹ ਡੋਟੀਆਂ ਵੱਧਦੀਆਂ ਹੋਈਆਂ ਜਦ ਜੋਬਨ 'ਤੇ ਆਉਂਦੀਆਂ ਹਨ ਤਾਂ ਖਿੜਦੀਆਂ ਹਨ। ਇਸ ਤਰ੍ਹਾਂ ਫੁੱਲ ਦੀ ਹਸਤੀ ਬਣਦੀ ਹੈ। ਪਰ ਫੁੱਲ ਦੀ ਅਨੋਖੀ ਅਤੇ ਮਨਮੋਹਣੀ ਹਸਤੀ ਨੂੰ ਤਿਆਰ ਕਰਨ ਲਈ ਕੁਦਰਤ ਦਾ ਕਿੰਨਾ ਜ਼ੋਰ ਲੱਗਾ, ਕਿੰਨੀ ਸਿਆਣਪ ਵਰਤੀ, ਕਿੰਨੀ ਘਾਲਣਾ ਘਾਲੀ, ਕਿੰਨੀ ਰਾਖੀ ਕੀਤੀ, ਕਿੰਨੀ ਪਰਵਰਿਸ਼ ਕੀਤੀ, ਕਿੰਨੀ ਉਡੀਕ ਕੀਤੀ। ਹਾਂਜੀ, ਕੁਦਰਤ ਨੇ ਕਿਤਨੀ ਉਡੀਕ ਕੀਤੀ, ਇਸ ਦੀ ਬਾਬਤ ਸਾਨੂੰ ਸੋਚਣ ਵਿਚਾਰਨ ਦੀ ਫੁਰਸਤ ਅਥਵਾ ਲੋੜ ਹੀ ਨਹੀਂ। ਇਹ ਫੁੱਲ ਸਾਨੂੰ ਦਿਲ ਖਿੱਚਵੇਂ ਰੰਗ, ਅਨੋਖੀ ਕੋਮਲਤਾ, ਮਨਮੋਹਣੀ ਸੁਹੱਪਣਤਾ, ਮਿੱਠੀ ਮਹਿਕ ਪ੍ਰਦਾਨ ਕਰਦਾ ਹੈ। ਪਰ ਇਸ ਦੇ ਅੰਤਰੀਵ ਅਚੰਬੇ ਵਾਲੇ ਕੁਦਰਤੀ ਕੌਤਕਾਂ ਦੀ ਕੀਮਤ ਤਾਂ ਕੀ ਪਾਉਣੀ ਸੀ। ਅਸੀਂ ਤਾਂ ਇਸ ਦੇ ਉੱਪਰ ਦੱਸੇ ਬਾਹਰਲੇ ਗੁਣਾਂ ਨੂੰ ਵੀ ਮਾਨਣ ਤੋਂ ਬੇਪਰਵਾਹ ਹਾਂ। ਇੱਥੇ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਅਸੀਂ ਖੂਬਸੂਰਤੀ, ਖੁਦਗਰਜ਼ੀ ਵਿੱਚ ਤੋੜ ਕੇ ਸਜਾਵਟ ਲਈ ਵਰਤਦੇ ਹਾਂ ਅਤੇ ਤੋੜ ਮਰੋੜ ਕੇ ਪੈਰਾਂ ਹੇਠ ਲਤਾੜਦੇ ਹਾਂ ਅਤੇ ਇਸ ਤਰ੍ਹਾਂ ਫੁੱਲ ਨੂੰ ਉਸਦੀ ਮਾਂ ਰੂਪੀ ਟਾਹਣੀ ਨਾਲੋਂ ਤੋੜ ਕੇ ਵਿਛੋੜਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਫੁੱਲਾਂ ਨੂੰ ਉਬਾਲ ਕੇ ਉਹਨਾਂ ਦਾ ਅਰਕ ਕੱਢ ਕੇ ਆਪਣੇ ਸਵਾਰਥ ਲਈ ਵੇਚਦੇ ਹਾਂ। ਇਤਨੇ ਤਸੀਹੇ ਅਤੇ ਜ਼ੁਲਮ ਸਹਾਰਨ ਦੇ ਬਾਵਜੂਦ ਫੁੱਲ ਕੋਈ ਰੋਸ ਨਹੀਂ ਕਰਦਾ, ਬਲਕਿ ਆਪਣੇ ਉੱਤੇ ਅਤਿਆਚਾਰ ਕਰਨ ਵਾਲੇ ਬੰਦਿਆਂ ਨੂੰ ਵੀ ਕੁਰਬਾਨੀ ਕਰਕੇ ਆਪਣੀ ਅਨੋਖੀ ਕੀਮਤੀ ਖੁਸ਼ਬੋ ਦਿੰਦਾ ਹੈ ਅਤੇ ਸ਼ਿਕਾਇਤ ਨਹੀਂ ਕਰਦਾ। ਇਸ ਤਰ੍ਹਾਂ ਫੁੱਲ ਚੁੱਪ ਚਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ। ਇਸ ਤਰ੍ਹਾਂ ਫੁੱਲ ਚੁੱਪ ਚਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਲਾਬ, ਉੱਚੇ ਨੀਵੇਂ, ਪਾਪੀ ਪੁੰਨੀ, ਅਮੀਰ ਗਰੀਬ, ਕਿਸੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਇੱਕ ਸਾਰ ਆਪਣੀ ਖੁਸ਼ਬੋ ਸਹਿਜ ਸੁਭਾਏ ਅਣਜਾਣੇ ਚੁੱਪ ਚਪੀਤੇ ਅਛੋਪ ਹੀ ਪ੍ਰਦਾਨ ਕਰੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਰਹਿਣੀ ਸਹਿਣੀ ਦੁਆਰਾ ਗੁਰਬਾਣੀ ਦੇ ਹੇਠਲੇ ਉਪਦੇਸ਼ ਕਮਾ ਰਿਹਾ ਹੈ ਅਤੇ ਇਹਨਾਂ ਉਪਦੇਸ਼ਾਂ ਦਾ ਬਿਨ ਬੋਲੇ ਪ੍ਰਚਾਰ ਕਰ ਰਿਹਾ ਹੈ। ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ, ਸਦਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ। ਪਰ ਸਾਡਾ ਮਨ ਮਾਇਆ ਦੇ ਜੰਗ ਨਾਲ ਇਤਨਾ ਮਨੂਰ ਹੋ ਗਿਆ ਹੈ ਕਿ ਕੁਦਰਤ ਦੇ ਸਿਰਫ ਇੱਕ ਕਿਣਕੇ ਗੁਲਾਬ ਦੀ ਚੁੱਪ ਜੀਵਨ ਕਥਾ ਨੂੰ ਸਮਝਣ, ਬੁੱਝਣ, ਵਿਚਾਰਨ ਜਾਂ ਅਨੁਭਵ ਕਰਨ ਤੋਂ ਵੀ ਅਸਮਰਥ ਹੈ। ਅਤੇ ਇਹਨਾਂ ਉਪਦੇਸ਼ਾਂ ਨੂੰ ਕਮਾਉਣਾ ਤਾਂ ਕੀ ਸੀ, ਸਗੋਂ ਫੁੱਲ ਦੇ ਰਾਹੀਂ ਇਲਾਹੀ ਦਾਤਾਂ ਰੰਗਤ ਕੋਮਲਤਾ ਸੁਆਪਣ ਅਤੇ ਖੁਸ਼ਬੋ ਮਾਨਣ ਤੋਂ ਵੀ ਵਾਂਝੇ ਜਾ ਰਹੇ ਹਾਂ। ਇਸ ਦੇ ਬਾਵਜੂਦ ਅਸੀਂ ਆਪਣੀ ਅਕਲ ਸਿਆਣਪ ਗਿਆਨ ਉੱਤੇ ਮਾਇਕੀ ਵਡੱਪਣ ਅਤੇ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਕੀ ਇਹ ਗੁਲਾਬ ਦੇ ਫੁੱਲ ਦੀ ਜੀਵਨ ਕਥਾ ਇਲਾਹੀ ਕੌਤਕ ਅਤੇ ਅਸ਼ਚਰਜ ਕਰਾਮਾਤ ਦਾ ਸੱਚਾ ਸੁੱਚਾ ਪ੍ਰਗਟਾਵਾ ਨਹੀਂ ਹੈ? ਇਸੇ ਤਰ੍ਹਾਂ ਇੱਕ ਹੋਰ ਅਚੰਭੇ ਕਰਨ ਵਾਲਾ ਉਦਾਹਰਣ ਇਨਸਾਨ ਦੀ ਹਸਤੀ ਹੈ। ਇੱਕ ਬਿੰਦ ਤੋਂ ਇਨਸਾਨ ਦੀ ਹੋਂਦ ਉਪਜੀ ਹੈ। ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਬੱਚਾ ਨਿੰਮਦਾ ਹੈ, ਮਾਂ ਦੇ ਪੇਟ ਵਿੱਚ ਬੱਚੇ ਨੂੰ ਖੁਰਾਕ ਪਹੁੰਚਦੀ ਹੈ, ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਦੇ ਸਾਰੇ ਅੰਗ ਬਣਦੇ ਹਨ, ਬੱਚੇ ਵਿੱਚ ਜੀਵਨ ਰੋਂ ਪ੍ਰਵੇਸ਼ ਹੁੰਦੀ ਹੈ, ਬੱਚੇ ਵਿੱਚ ਮਾਂ ਬਾਪ ਦੇ ਸਾਰੇ ਸਰੀਰਕ ਮਾਨਸਿਕ ਤੱਤਾਂ ਦਾ ਪ੍ਰਤੀਬਿੰਬ ਪੈਂਦਾ ਹੈ। ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ 9 ਮਹੀਨੇ ਬੱਚਾ ਕੈਦ ਰਹਿੰਦਾ ਹੈ, ਬੱਚੇ ਦਾ ਕੋਮਲ ਲੋਥੜਾ ਮਾਂ ਦੇ ਕੁਹਥੜੇ ਹਿੱਸੇ ਵਿੱਚ ਪੁੱਠਾ ਟੰਗਿਆ ਰਹਿੰਦਾ ਹੈ ਅਤੇ ਫਿਰ ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਉਸਦੇ ਸਰੀਰ ਦੇ ਵਧਣ ਫੁੱਲਣ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ। ਜਦ ਕੁਝ ਵੱਡਾ ਹੁੰਦਾ ਹੈ ਤਾਂ ਮਾਂ ਦੇ ਦੁੱਧ ਤੋਂ ਇਲਾਵਾ ਖੁਰਾਕ ਖਾਣ ਲਈ ਦੰਦ ਨਿਕਲਦੇ ਹਨ। ਉਮਰ ਅਨੁਸਾਰ ਬੱਚੇ ਦਾ ਸਰੀਰ, ਬੋਲੀ, ਬੁੱਧੀ ਆਦਿ ਪ੍ਰਫੁੱਲਿਤ ਹੁੰਦੀ ਜਾਂਦੀ ਹੈ। ਜਵਾਨੀ ਵਿੱਚ ਵਿਸ਼ੇ ਵਿਕਾਰਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਫਿਰ ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਅਸਰ ਹੇਠ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਅਖੀਰ ਵਿੱਚ ਬੁੱਢਾ ਹੋ ਕੇ ਸਾਰੇ ਅੰਗ ਖਿਰ ਜਾਂਦੇ ਹਨ ਅਤੇ ਮੌਤ ਆ ਘੇਰਦੀ ਹੈ। ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ, ਇਸ ਨੂੰ ਆਪਣੀਆਂ ਬੇਅੰਤ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਇਨਸਾਨ ਸਰੀਰਕ, ਮਾਨਸਿਕ ਅਤੇ ਆਤਮਿਕ ਸਤਹ 'ਤੇ ਬੇਅੰਤ ਤਰੱਕੀ ਕਰ ਸਕਦਾ ਹੈ। ਇਸ ਤਰੱਕੀ ਦਾ ਕੋਈ ਹੱਦ ਬੰਨਾ ਨਹੀਂ ਹੈ। ਇੱਥੋਂ ਤਾਈਂ ਕਿ ਇਨਸਾਨ ਦੀ ਪ੍ਰਵਿਰਤ ਜੋਤ ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਇਨਸਾਨ ਦੀ ਉੱਪਰ ਦੱਸੀ ਜੀਵਨ ਕਥਾ ਅਤੇ ਇਸ ਦੀ ਤਰੱਕੀ ਲਈ ਅਹਿਮੀਅਤ, ਵਿਸ਼ਾਲਤਾ ਦਾ ਵਿਰਸਾ ਆਪਣੇ ਆਪ ਵਿੱਚ ਅਤਿਅੰਤ ਅਚੰਭਾ ਅਤੇ ਅਸ਼ਚਰਜ ਕਰਾਮਾਤ ਹੈ। ਇਸੇ ਤਰ੍ਹਾਂ ਕੁਦਰਤ ਦੇ ਜ਼ਰੇ ਜ਼ਰੇ ਦੀਆਂ ਭਿੰਨ ਭਿੰਨ ਗੁਪਤ ਜੀਵਨ ਕਹਾਣੀਆਂ ਵੀ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਕਾਸ਼ ਦਾ ਜਾਂ ਪ੍ਰਗਟਾਵੇ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਇਹ ਕੁਦਰਤੀ ਕੌਤਕ ਅਤੇ ਕਰਾਮਾਤਾਂ ਖਿੰਨ ਖਿੰਨ, ਪਲ ਪਲ ਸਾਡੇ ਆਲੇ ਦੁਆਲੇ ਸਦੀਵੀ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ, ਪਰ ਅਸੀਂ ਇਹਨਾਂ ਤੋਂ ਬੇਪਰਵਾਹ, ਅਣਜਾਣ, ਢੀਠ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹੱਸਮਈ ਦਰਸ਼ਨਾਂ, ਅਚਰਜ ਕੌਤਕਾਂ, ਬਿਸਮਾਦੀ ਅਚੰਭੇ ਕਰਾਮਾਤਾਂ, ਮਨ ਮੋਹਣੀ ਸੁੰਦਰਤਾ ਦੇ ਬੁੱਝਣ, ਪਹਿਚਾਨਣ, ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਓ ਅਤੇ ਲੋੜ ਹੀ ਨਹੀਂ।
ਇਸ ਤਰ੍ਹਾਂ ਅਸੀਂ ਆਪਣੀ ਹੀ ਅਣਗਹਿਲੀ ਅਤੇ ਢੀਠਤਾਈ ਦੀ ਵਜ੍ਹਾ ਨਾਲ ਇਹਨਾਂ ਦੇ ਅਹਿਲਾਦੀ ਰਹੱਸਮਈ ਬਿਸਮਾਦੀ ਰੰਗ ਰਸ ਚਾਓ ਤੋਂ ਵਾਂਝੇ ਅਤੇ ਦੂਰ ਜਾ ਰਹੇ ਹਾਂ। ਤੀਸਰਾ, ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ ਰੱਬ ਨੇ ਇਨਸਾਨ ਨੂੰ ਬੇਅੰਤ ਸ਼ਕਤੀ ਬਖਸ਼ੀ ਹੈ, ਜਿਸ ਨਾਲ ਇਨਸਾਨ ਨਿੱਤ ਨਵੀਆਂ ਵਿਗਿਆਨਕ ਕਾਢਾਂ ਕੱਢ ਰਿਹਾ ਹੈ ਅਤੇ ਹੈਰਾਨ ਕਰਨ ਵਾਲੇ ਕ੍ਰਿਸ਼ਮੇ ਨਿਤਾ ਪ੍ਰਤੀ ਦੇਖਣ ਜਾਂ ਸੁਣਨ ਵਿੱਚ ਆ ਰਹੇ ਹਨ। ਪਹਿਲਾਂ ਪੁਲਾੜ ਵਿੱਚ ਸਫ਼ਰ ਕਰ ਰਹੇ ਹਾਂ, ਚੰਦ ਉੱਤੇ ਜਾ ਰਹੇ ਹਾਂ, ਆਕਾਸ਼ ਅਤੇ ਪਤਾਲ ਦੇ ਗੁੱਝੇ ਭੇਤਾਂ ਦੀ ਖੋਜ ਕਰ ਰਹੇ ਹਾਂ। ਚੌਥਾ, ਦੂਰ ਦੁਰਾਡੇ ਬੈਠ ਕੇ ਗੱਲਬਾਤ ਕਰ ਰਹੇ ਹਾਂ। ਪੰਜਵਾਂ, ਸੂਖਮ ਅਤੇ ਗੁੰਝਲਦਾਰ ਦਿਮਾਗੀ ਕੰਮ ਕੰਪਿਊਟਰ ਤੋਂ ਲੈ ਰਹੇ ਹਾਂ। ਛੇਵਾਂ, ਕੁਦਰਤ ਦੀ ਡੂੰਘੀ ਖੋਜ ਦੁਆਰਾ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੱਤਵਾਂ, ਆਪਣੇ ਸੁੱਖ ਅਤੇ ਖੁਦਗਰਜ਼ੀ ਲਈ ਅਨੇਕਾਂ ਨਵੇਂ ਅਤੇ ਨਵੇਂ ਸਾਧਨ ਬਣਾ ਲਏ ਹਨ। ਅੱਠਵਾਂ, ਦੁਸ਼ਮਣਾਂ ਨੂੰ ਤਬਾਹ ਕਰਨ ਲਈ ਨਵੇਂ ਤੋਂ ਨਵੇਂ ਅਤਿਅੰਤ ਮਾਰੂ ਹਥਿਆਰ, ਡਿਸਟਰਕਟਿਵ ਵੈਪਨਸ, ਮਿਜ਼ਾਈਲਸ, ਕੈਮੀਕਲ ਵਾਰਹੈਡਸ ਬਣਾ ਲਏ ਹਨ। ਉੱਪਰਲੀਆਂ ਦਸੀਆਂ ਵਿਗਿਆਨਕ ਕਾਢਾਂ ਅਤੇ ਹੋਰ ਅਨੇਕ ਵਿਗਿਆਨਕ ਖੋਜਾਂ ਦੇ ਨਤੀਜੇ ਅਤਿਅੰਤ ਅਚੰਭੇ ਵਾਲੀ ਦਿਮਾਗੀ ਕ੍ਰਿਸ਼ਮੇ ਜਾਂ ਕਰਾਮਾਤਾਂ ਹਨ। ਪਰ ਇਹਨਾਂ ਕ੍ਰਿਸ਼ਮਿਆਂ ਨੇ ਜਿੱਥੇ ਸਾਨੂੰ ਅਤਿਅੰਤ ਸੁੱਖ ਅਤੇ ਲਾਭ ਪਹੁੰਚਾਏ ਹਨ, ਉੱਥੇ ਬਹੁਤ ਦੁੱਖ ਅਤੇ ਜ਼ੁਲਮ ਦੇ ਕਾਰਨ ਵੀ ਬਣੇ ਹਨ। ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਅਤੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਭੁੱਲ ਗਏ ਹਾਂ। ਹਾਂਜੀ, ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਅਤੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਬਾਹਰਮੁਖੀ ਅਚੰਭੇ ਵਾਲੀਆਂ ਕ੍ਰਿਸ਼ਮਿਆਂ ਦੀ ਖੋਜ ਆਤਮਕ ਖੋਜ ਦੀ ਕੀਮਤ 'ਤੇ ਕਰ ਰਹੇ ਹਾਂ। ਹਾਂਜੀ, ਕਰਨੀ ਤਾਂ ਆਤਮਕ ਖੋਜ ਸੀ, ਲੇਕਿਨ ਵਿਗਿਆਨਕ ਖੋਜ, ਮਾਨਸਿਕ ਖੋਜ, ਹੋਰ ਮਾਦੀ ਖੋਜਾਂ ਵਿੱਚ ਜੀਵਨ ਬਰਬਾਦ ਕਰ। ਭਾਵੇਂ ਅਸੀਂ ਆਪਣੀ ਤੀਖਣ ਬੁੱਧੀ ਨਾਲ ਬੜੀਆਂ ਅਚੰਭੇ ਵਾਲੀਆਂ ਕਰਾਮਾਤਾਂ ਰਚ ਕੇ ਆਫਰੇ ਫਿਰਦੇ ਹਾਂ, ਪਰ ਤ੍ਰੈਗੁਣੀ ਮਾਇਆ ਦੀ ਮਨਮੋਹਣੀ ਪ੍ਰਾਪਤੀ ਦੇ ਖਿਨ ਪੰਗਰ ਰਸ ਅਤੇ ਸੁੱਖ ਵਿੱਚ ਸਦੀਵੀ ਅਬਨਾਸੀ ਪ੍ਰੀਤ ਪ੍ਰੇਮ ਰਸ ਚਾਹੋ ਸ਼ਾਂਤੀ ਦੀ ਇਲਾਹੀ ਵਿਰਾਸਤ ਨੂੰ ਉੱਕਾ ਹੀ ਭੁੱਲ ਗਏ ਹਾਂ ਜਾਂ ਅਵੇਸਲੇ ਹੋ ਗਏ ਹਾਂ। ਚੌਥਾ, ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਵਿਗਿਆਨ ਦੁਆਰਾ ਸਿੱਧ ਹੋ ਗਿਆ ਹੈ ਕਿ ਇਹ ਸੰਸਾਰ ਇਲਾਹੀ ਕੁਆਉ ਤੋਂ ਉਪਜਿਆ ਅਤੇ ਚੱਲ ਰਿਹਾ ਹੈ। ਹਾਂਜੀ, ਵਿਗਿਆਨ ਦੁਆਰਾ ਵੀ ਸਿੱਧ ਹੋ ਗਿਆ ਹੈ ਕਿ ਇਹ ਸੰਸਾਰ ਇਲਾਹੀ ਕੁਆਉ ਤੋਂ ਉਪਜਿਆ ਅਤੇ ਚੱਲ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਣੀ ਹੀ ਮੁੱਢਲਾ ਬੀਜ ਹੈ। ਖਿਆਲਾਂ ਦੇ ਤੀਬਰ ਤੀਖਣ ਅਤੇ ਇਕਾਗਰ ਹੋਣ ਨਾਲ ਇਹਨਾਂ ਖਿਆਲਾਂ ਅੰਦਰ ਸ਼ਕਤੀ ਉਪਜਦੀ ਹੈ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ। ਆਤਸ਼ੀ ਸ਼ੀਸ਼ੇ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹਨ ਅਤੇ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਵੱਡੀ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਵੀ ਸਾੜ ਦਿੰਦੀ ਹੈ, ਜਦਕਿ ਸੂਰਜ ਦੀਆਂ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਬਿਰਤੀਆਂ 'ਤੇ ਸਹੀ ਘਟਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸ ਮਾਨਸਿਕ ਸ਼ਕਤੀ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਨਜ਼ਰ ਲੱਗਣੀ, ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ, ਇੰਟੈਂਸ ਜੈਲਸੀ ਜਾਂ ਹੋਰ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਇਹਨਾਂ ਨੀਵੇਂ ਖਿਆਲਾਂ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਕੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਸਧਾਰਨ ਤੌਰ 'ਤੇ ਮੰਨਿਆ ਜਾ ਸਕਦਾ ਹੈ, ਤਾਂ ਉੱਤਮ ਅਤੇ ਦੈਵੀ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ ਵਰ, ਕਰਾਮਾਤਾਂ, ਰਿੱਧੀਆਂ, ਸਿੱਧੀਆਂ ਵੀ ਸਧਾਰਨ ਹੀ ਸਮਝਣ ਯੋਗ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਸਿਰਫ ਮਨ ਦੀ ਇਕਾਗਰਤਾ ਜਾਂ ਖਿਆਲਾਂ ਦੀ ਤੀਖਣਤਾ ਦੇ ਹੀ ਨਤੀਜੇ ਹਨ। ਸਵਾਮੀ ਵਿਵੇਕਾਨੰਦ ਨੇ ਇਸ ਮਾਨਸਿਕ ਸ਼ਕਤੀ ਦੀ ਬਾਬਤ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਬਹੁਤ ਸੋਹਣਾ ਚਾਨਣਾ ਪਾਇਆ ਹੈ। ਜਦ ਉਹ ਕਾਲਜ ਵਿੱਚ ਪੜ੍ਹਦੇ ਸਨ, ਕੁਝ ਹੋਰ ਮਨਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ, ਅਤੇ ਉਸਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਹ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ ਕਿ ਆਪੋ ਆਪਣੇ ਮਨ ਪਾਉਂਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀ ਜੇਬ ਵਿੱਚ ਪਾ ਲੈਣ, ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਨੂੰ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਉਹ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਾ ਹੋਇਆ ਹੈ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੀ ਚਿਤਵਨੀ ਅਨੁਸਾਰ ਫਲ ਚੁਣ ਕੇ ਖਾਓ, ਪਰ ਵਿਦਿਆਰਥੀ ਜਾਦੂ ਦੇ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਦੀ ਤਸੱਲੀ ਦਵਾਈ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦੋਂ ਫਲ ਖਾ ਕੇ ਚੱਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਅਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦ ਉਹਨਾਂ ਦੇਖਿਆ ਕਿ ਉਹ ਫਲ ਬੇਰੁੱਤੇ ਅਤੇ ਵਿਦੇਸ਼ੀ ਸਨ ਅਤੇ ਬਿਲਕੁਲ ਤਾਜ਼ੇ ਅਤੇ ਪੱਤਿਆਂ ਅਤੇ ਟਾਹਣੀਆਂ ਸਮੇਤ ਸਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਇਹ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਕਿਸੇ ਰਮਤੇ ਸਾਧੂ ਨੇ ਸਿਖਾਈ ਸੀ। ਉਹ ਆਪ ਤਾਂ ਸਧਾਰਨ ਗ੍ਰਿਸ਼ਤੀ ਬੰਦਾ ਹੈ, ਸਾਧੂ ਸੰਤ ਜਾਂ ਭਗਤ ਨਹੀਂ। ਵਿਵੇਕ ਬੁੱਧੀ ਦੀ ਅਣਹੋਂਦ ਕਾਰਨ ਅਸੀਂ ਇਹਨਾਂ ਅਚੰਭੇ ਕਰਨ ਵਾਲੇ ਕ੍ਰਿਸ਼ਮਿਆਂ ਦੇ ਗੁੱਝੇ ਭੇਦਾਂ ਨੂੰ ਸਮਝਣ ਤੋਂ ਅਸਮਰਥ ਹਾਂ ਅਤੇ ਹਰ ਇੱਕ ਅਸਾਧਾਰਨ ਵਿਲੱਖਣ ਗੈਰ ਕੁਦਰਤੀ ਕ੍ਰਿਸ਼ਮੇ ਨੂੰ ਧਾਰਮਿਕ ਜਾਂ ਆਤਮਿਕ ਰੰਗਣ ਚਾੜ ਦਿੰਦੇ ਹਾਂ। ਇਸ ਤਰ੍ਹਾਂ ਇਹ ਅਚੰਭੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਸਾਡੇ ਲਈ ਧਾਰਮਿਕ ਜਾਂ ਆਤਮਿਕ ਅਵਸਥਾ ਦਾ ਮਾਪਦੰਡ ਜਾਂ ਕਸਵੱਟੀ ਬਣ ਗਏ ਹਨ। ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਏ, ਉਤਨੇ ਹੀ ਅਸੀਂ ਧਾਰਮਿਕ ਤੌਰ 'ਤੇ ਪ੍ਰਭਾਵਿਤ ਹੋ ਕੇ ਉਸਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਫਿਰ ਉਸਨੂੰ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਹਾਂਜੀ, ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਵੇ, ਉਤਨੇ ਹੀ ਅਸੀਂ ਧਾਰਮਿਕ ਤੌਰ 'ਤੇ ਪ੍ਰਭਾਵਿਤ ਹੋ ਕੇ ਉਸਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਉਸਨੂੰ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ ਇਹ ਅਚੰਭੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਨਿਰੋਲ ਖਿਆਲਾਂ ਦੀ ਇਕਾਗਰਤਾ ਤੋਂ ਉਪਜੀ ਮਾਨਸਿਕ ਸ਼ਕਤੀ ਦਾ ਹੀ ਪ੍ਰਗਟਾਵਾ ਹਨ। ਸਾਰੀ ਕੁਦਰਤ ਰੱਬੀ ਕੁਆਓ ਦੁਆਰਾ ਇਲਾਹੀ ਜੀਵਨ ਰੋਂ ਵਿੱਚੋਂ ਉਪਜੀ ਅਤੇ ਚੱਲ ਰਹੀ ਹੈ। ਜਦ ਅਸੀਂ ਇਕਾਗਰ ਹੋਏ ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੋਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ, ਜੋ ਕਿ ਗੈਰ ਕੁਦਰਤੀ, ਹਾਨੀਕਾਰਕ ਅਤੇ ਰੱਬੀ ਭਾਣੇ ਦੇ ਉਲਟ ਹੈ। ਦੂਜੇ ਲਫਜ਼ਾਂ ਵਿੱਚ, ਅਸੀਂ ਆਪਣੀ ਅਗਿਆਨਤਾ ਦੁਆਰਾ ਇਹਨਾਂ ਕਰਾਮਾਤਾਂ ਜਾਂ ਰਿੱਧੀਆਂ ਸੁੱਧੀਆਂ ਨੂੰ ਧਾਰਮਿਕ ਰੰਗਣ ਚਾੜ ਦਿੱਤੀ ਹੈ, ਆਤਮਿਕ ਦਰਜਾ ਦਿੱਤਾ ਹੋਇਆ ਹੈ, ਧਾਰਮਿਕ ਜਾਂ ਆਤਮਿਕ ਅਵਸਥਾ ਦੀ ਝੂਠੀ ਕਸਵੱਟੀ ਬਣਾਈ ਹੋਈ ਹੈ, ਆਪਣੇ ਮਾਇਕੀ ਜਾਂ ਧਾਰਮਿਕ ਸਵਾਰਥ ਲਈ ਵਰਤਦੇ ਹਾਂ, ਆਪਣੀ ਮਸ਼ਹੂਰੀ ਅਤੇ ਪ੍ਰਭਤਾ ਲਈ ਇਸ਼ਤਿਹਾਰਬਾਜ਼ੀ ਦਾ ਜ਼ਰੀਆ ਬਣਾ ਦਿੱਤਾ ਹੈ, ਧਾਰਮਿਕ ਜਾਂ ਆਤਮਿਕ ਜਿਗਿਆਸਾ ਦਾ ਅੰਤ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਆਪਣੀ ਹਉਮੈ ਨੂੰ ਪਾਲਣ ਪੋਸ਼ਣ ਲਈ ਖੁਰਾਕ ਬਣਾ ਲਿਆ ਹੈ, ਚੇਲੇ ਬਣਾਉਣ ਅਤੇ ਵਧਾਉਣ ਦਾ ਵਿਸ਼ੇਸ਼ ਸਾਧਨ ਬਣਾ ਲਿਆ ਹੈ, ਆਪਣੇ ਠਾਠ ਬਾਠ ਅਤੇ ਪ੍ਰਭਤਾ ਲਈ ਸੌਖਾ ਅਤੇ ਅਸਰਦਾਰ ਜ਼ਰੀਆ ਬਣਾਇਆ ਹੈ। ਚੰਗੀ ਤਰ੍ਹਾਂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਭ ਅਚੰਭੇ ਵਾਲੇ ਕ੍ਰਿਸ਼ਮੇ, ਨਾਟਕ, ਚੇਟਕ, ਰਿੱਧੀਆਂ ਸਿੱਧੀਆਂ, ਕਰਾਮਾਤਾਂ, ਤ੍ਰੈਗੁਣੀ ਮਾਇਕੀ ਮੰਡਲ ਅਤੇ ਹਉਮੈ ਦਾ ਖੇਲ ਅਖਾੜਾ ਅਤੇ ਕੂਰ ਕਿਰਿਆ ਹੈ, ਜੋ ਕਿ ਪਰਮਾਰਥ ਅਤੇ ਆਤਮਿਕ ਜਿਗਿਆਸਾ ਦੇ ਮਾਰਗ ਵਿੱਚ ਇੱਕ ਵੱਡੀ ਰੁਕਾਵਟ ਹੈ। ਬਿਨ ਨਾਵੇ ਪਹਿਨਣ ਖਾਣ ਸਭ ਵਾਦ ਹੈ, ਤ੍ਰਿਗ ਸਿੱਧੀ ਤ੍ਰਿਗ ਕਰਾਮਾਤ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਇਤਿਹਾਸ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਕਈ ਪਹਿਲਵਾਨ ਹੋ ਗੁਜ਼ਰੇ ਹਨ, ਜਿਹਾ ਕਿ ਗੋਰਖਨਾਥ, ਨੂਰ ਸ਼ਾਹ, ਵਲੀ ਕੰਧਾਰੀ, ਮੀਆਂ ਮਿੱਠਾ, ਭੰਗਰਨਾਥ ਆਦਿ। ਇਸੇ ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਈ ਮਾਨਸਿਕ ਕਰਤਵ ਪ੍ਰਚਲਿਤ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ, ਨਾਟਕ, ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਅੰਤਰਯਾਮਤਾ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਪੰਜਵਾਂ, ਆਤਮਿਕ ਸ਼ਕਤੀ ਦੇ ਕ੍ਰਿਸ਼ਮੇ। ਇਸ ਲੇਖ ਦੇ ਪਿਛਲੇ ਹਿੱਸੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੀਆਂ ਸ਼ਕਤੀਆਂ ਅਤੇ ਪ੍ਰਗਟਾਵੇ ਦੁਆਰਾ ਅਚੰਭੇ ਵਾਲੇ ਕ੍ਰਿਸ਼ਮੇ ਅਤੇ ਕਰਾਮਾਤਾਂ ਦੀ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਇਲਾਹੀ ਖੇਲ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਤ੍ਰੈਗੁਣੀ ਮਾਇਕੀ ਮੰਡਲ, ਜਿਸ ਵਿੱਚ ਹਉਮੈ ਦਾ ਖੇਲ ਅਖਾੜਾ ਹੈ। ਦੂਜਾ ਆਤਮਿਕ ਮੰਡਲ, ਜਿਸ ਵਿੱਚ ਇਲਾਹੀ ਹੁਕਮ ਦੀ ਖੇਲ ਵਰਤਦੀ ਹੈ। ਹੁਣ ਅਸੀਂ ਆਤਮਕ ਮੰਡਲ ਦੇ ਇਲਾਹੀ ਕੌਤਕਾਂ ਜਾਂ ਕਰਾਮਾਤਾਂ ਦੀ ਵਿਚਾਰ ਕਰੀਏ, ਜਿਨ੍ਹਾਂ ਦਾ ਆਤਮਕ ਜਗਿਆਸੂਆਂ, ਭਗਤਾਂ, ਮਹਾਂਪੁਰਖਾਂ, ਗੁਰਮੁਖਾਂ ਦੁਆਰਾ ਸਹਿਜ ਸੁਭਾਏ ਪ੍ਰਗਟਾਵਾ ਹੁੰਦਾ ਹੈ। ਜਦ ਆਤਮਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਪੀ ਲਾਉਂਦੇ ਹਨ, ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੂੰਹਦੀ ਹੈ ਅਤੇ ਬਿਜਲੀ ਦੇ ਕਰੰਟ ਵਾਂਗ ਸਰੀਰ ਵਿੱਚ ਸ਼ਬਦ ਦੇ ਇਲਾਹੀ ਕਰੰਟ ਦੀ ਰੁਣ ਚੁਣ ਛਿੜ ਪੈਂਦੀ ਹੈ ਅਤੇ ਓਤ ਪੋਤ ਅੰਗ ਸੰਗ ਮੋਲਾ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਜੀਵ ਦਾ ਉਨਮਨ ਨਾਮ ਦੀ ਪੀਂਘ 'ਤੇ ਝੂਟੇ ਲੈਂਦਾ ਹੋਇਆ ਕਿਸੇ ਅਗੰਮੀ ਪ੍ਰੀਤ ਪ੍ਰੇਮ ਰਸ ਰੰਗ ਦੇ ਅਕਹਿ ਸਵਾਦ ਵਿੱਚ ਬਿਸਮਾਦ ਹੋ ਕੇ ਇਲਾਹੀ ਅਹਿਲਾਦ ਦੇ ਚਾਓ ਅਤੇ ਖੁਸ਼ੀ ਵਿੱਚ ਕਹਿ ਉੱਠਦਾ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਤ ਗਿਆ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ, ਦੇਖੋ ਅਚਰਜ ਭਇਆ, ਜੈ ਠਾਕੁਰ ਕੋ ਸੁਨਤ ਅਗਾਦ ਬੋਧ, ਸੋ ਹਿਰਦੈ ਗੁਰਦਇਆ। ਸਾਡੀ ਸੁਰਤੀ ਜਦ ਆਤਮਕ ਸ਼ਕਤੀ ਦੇ ਸ਼ੋਮੇ ਨੂੰ ਛੂੰਹਦੀ ਹੈ ਤਾਂ ਬਿਜਲੀ ਦੀ ਛੋਹ ਵਾਂਗ ਸਾਡੇ ਅੰਦਰ ਅਨੰਤ ਰੱਬੀ ਸ਼ਕਤੀ ਭਰ ਜਾਂਦੀ ਹੈ। ਇਸ ਤਰ੍ਹਾਂ ਗੁਰਮੁਖ ਜਨ ਦੈਵੀ ਸ਼ਕਤੀ ਨਾਲ ਭਰਪੂਰ ਹੋ ਜਾਂਦੇ ਹਨ। ਉਹਨਾਂ ਨੂੰ ਅਨੁਭਵ ਦੁਆਰਾ ਪ੍ਰਤੀਤ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਅੰਦਰ ਇਲਾਹੀ ਜੀਵਨ ਰੋਂ ਓਤ ਪੋਤ ਹੋ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲ ਰਹੀ ਹੈ, ਜਿਸ ਵਿੱਚ ਜੀਵ ਸਿਰਫ ਰੱਬੀ ਹੁਕਮ ਦੀ ਪ੍ਰਣਾਲੀ ਦਾ ਇੱਕ ਨਿੱਕਾ ਜਿਹਾ ਅੰਸ਼ ਹੀ ਹੈ। ਅਨੁਭਵੀ ਆਤਮਕ ਗਿਆਨ ਦੀ ਰੋਸ਼ਨੀ ਵਿੱਚ ਜਗਿਆਸੂ ਦਾ ਪਰਮਗੜ ਟੁੱਟ ਜਾਂਦਾ ਹੈ, ਉਸ ਨੂੰ ਅੰਤਰ ਆਤਮੇ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਸਭ ਕੁਝ ਰੱਬ ਆਪੇ ਹੀ ਆਪ ਹੈ। ਅਨੁਭਵੀ ਆਤਮਕ ਗਿਆਨ ਦੀ ਰੋਸ਼ਨੀ ਵਿੱਚ ਜਗਿਆਸੂ ਦਾ ਪਰਮਗੜ ਟੁੱਟ ਜਾਂਦਾ ਹੈ, ਉਸ ਨੂੰ ਅੰਤਰ ਆਤਮੇ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਸਭ ਕੁਝ ਰੱਬ ਆਪੇ ਆਪ ਹੈ। ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆਪ, ਮੈਂ ਨਾ ਹੀ ਕਿਛ ਹੋ ਨਾ ਹੀ ਕਿਛ ਆਹੇ ਨਾ ਮੋਰਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ। ਬਖਸ਼ੇ ਹੋਏ ਮਹਾਂਪੁਰਖ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਤਾਂ ਸਿਰਫ ਹਾਰਡ ਮਾਸ ਨਾੜੀ ਕੋ ਪਿੰਜਰ ਹੀ ਹਨ ਜਿਸ ਵਿੱਚ ਰੱਬ ਆਪ ਆਪਣੇ ਹੁਕਮ ਦੁਆਰਾ ਵਰਤ ਰਿਹਾ ਹੈ। ਅਸੀਂ ਇਸ ਅਪਾਰ ਹੁਕਮ ਵਿੱਚ ਸਿਰਫ ਇੱਕ ਕਠਪੁਤਲੀ ਹਾਂ। ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਕਿਆ ਜਾਨਾ ਕਿਛ ਹਰ ਕੀਆ, ਪਯੋ ਕਬੀਰ ਕਬੀਰ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ, ਖਿਲਾਵਣ ਹਾਰੋ ਜਾਨੈ। ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ ਅਤੇ ਆਪਣੇ ਮਨ ਦੀ ਮਰਜ਼ੀ ਨਾਲ ਵਰਤਣ ਤੋਂ ਸੰਕੋਚ ਕਰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜਿੱਥੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਬੜੀ ਘਾਲਣਾ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਕਰਦਾ ਹੈ, ਉਸ ਸ਼ਕਤੀ ਨੂੰ ਆਪਣੀ ਪ੍ਰਾਪਤੀ ਅਤੇ ਮਲਕੀਅਤ ਸਮਝ ਕੇ ਵਰਤਦਾ ਹੈ, ਉੱਥੇ ਆਤਮਕ ਮੰਡਲ ਵਿੱਚ ਗੁਰਮੁਖ ਜਨ ਰੱਬੀ ਆਤਮਕ ਸ਼ਕਤੀ ਨੂੰ ਇਲਾਹੀ ਦਾਤ ਸਮਝ ਕੇ ਰੱਬੀ ਭਾਣੇ ਵਿੱਚ ਵਰਤਦਾ ਹੈ। ਜਿਸ ਤਰ੍ਹਾਂ ਰੱਬੀ ਹੁਕਮ ਅਨੁਸਾਰ ਕੁਦਰਤ ਦਾ ਜ਼ਰਾ ਜ਼ਰਾ ਭਿੰਨ ਭਿੰਨ ਰੰਗਾਂ ਰੇਖਾਂ ਰੂਪਾਂ ਵਿੱਚ ਕਈ ਢੰਗਾਂ ਨਾਲ ਅਨੰਤ ਅਸ਼ਚਰਜ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਗਟਾਵੇ ਵਿੱਚ ਹਿੱਸਾ ਲੈ ਰਿਹਾ ਹੈ, ਉਸੇ ਤਰ੍ਹਾਂ ਗੁਰਮੁਖ ਜਨ ਅਚਰਜ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਨਾਲ ਭਰਪੂਰ ਕੁਦਰਤ ਵਿੱਚ ਰੱਬੀ ਹੁਕਮ ਅਨੁਸਾਰ ਆਪਣਾ ਹਿੱਸਾ ਪਾ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਫਰਕ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਪਿੱਛੇ ਭਾਵਨਾ ਵਿੱਚ ਹੈ। 84 ਲੱਖ ਜੂਨਾਂ ਤਾਂ ਕੁਦਰਤ ਦੇ ਰੱਬੀ ਕੌਤਕਾਂ ਵਿੱਚ ਅਪੋਲ ਅਤੇ ਅਣਜਾਣੇ ਹਿੱਸਾ ਲੈ ਰਹੀਆਂ ਹਨ। ਸਧਾਰਨ ਇਨਸਾਨ ਆਪਣੀ ਮੈਂ ਮੇਰੀ ਦੇ ਪ੍ਰਗਟਾਵੇ ਲਈ ਹਿੱਸਾ ਲੈ ਰਹੇ ਹਨ, ਪਰ ਗੁਰਮੁਖ ਜਨ ਪੂਰਨ ਸੋਝੀ ਵਿੱਚ ਬਹਿ ਖਰੀਦ ਗੋਲੇ ਬਣ ਕੇ ਇਲਾਹੀ ਅਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪੇ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਹਾਂਜੀ, ਕਾਇਨਾਤ ਵਿੱਚ 3 ਤਰ੍ਹਾਂ ਦੇ ਜੀਵ ਹਨ। ਇੱਕ ਹਨ 84 ਲੱਖ ਜੂਨਾਂ, ਦੂਸਰੇ ਹਨ ਸਧਾਰਨ ਮਨੁੱਖ, ਸਧਾਰਨ ਇਨਸਾਨ ਅਤੇ ਤੀਸਰੇ ਹਨ ਗੁਰਮੁਖ ਜਨ। 84 ਲੱਖ ਜੂਨਾਂ ਤਾਂ ਕੁਦਰਤ ਦੇ ਰੱਬੀ ਕੌਤਕਾਂ ਵਿੱਚ ਅਪੋਲ ਅਤੇ ਅਣਜਾਣੇ ਹਿੱਸਾ ਲੈ ਰਹੀਆਂ ਹਨ ਅਤੇ ਸਧਾਰਨ ਇਨਸਾਨ ਆਪਣੀ ਮੈਂ ਮੇਰੀ ਦੇ ਪ੍ਰਗਟਾਵੇ ਲਈ ਹਿੱਸਾ ਲੈ ਰਹੇ ਹਨ ਅਤੇ ਗੁਰਮੁਖ ਜਨ ਪੂਰਨ ਸੋਝੀ ਵਿੱਚ ਬੈ ਖਰੀਦ ਗੋਲੇ ਬਣ ਕੇ ਇਲਾਹੀ ਅਸਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪੇ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਇਹਨਾਂ ਦੋਵੇਂ ਸ਼ਕਤੀਆਂ ਦੇ ਪ੍ਰਗਟਾਵੇ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ, ਇੱਕ ਪਾਸੇ ਹੈ ਮਾਨਸਿਕ ਸ਼ਕਤੀ, ਦੂਸਰੇ ਪਾਸੇ ਹੈ ਆਤਮਕ ਸ਼ਕਤੀ। ਮਾਨਸਿਕ ਸ਼ਕਤੀ ਘਾਲਣਾ ਨਾਲ ਪ੍ਰਾਪਤ ਹੁੰਦੀ ਹੈ, ਆਤਮਕ ਸ਼ਕਤੀ ਇਲਾਹੀ ਦਾਤ ਹੈ। ਮਾਨਸਿਕ ਸ਼ਕਤੀ ਸੀਮਿਤ ਹੈ, ਇਲਾਹੀ ਸ਼ਕਤੀ ਅਗਮ ਅਤੇ ਅਪਾਰ ਹੈ। ਇਹ ਆਪ ਸਵਾਰਥੀ ਹੈ, ਉਹ ਪਰਉਪਕਾਰੀ ਹੈ। ਇਹ ਹੋਮੇ ਨੂੰ ਪੱਠੇ ਪਾਉਣੇ ਹਨ, ਉੱਥੇ ਹੋਮੇ ਦਾ ਅਭਾਵ ਹੈ। ਮਾਨਸਿਕ ਸ਼ਕਤੀ ਮੈਂ ਮੇਰੀ ਦਾ ਖੇਲ ਅਖਾੜਾ ਹੈ, ਆਤਮਕ ਸ਼ਕਤੀ ਤੂੰ ਤੇਰੀ ਦੀ ਖੇਲ ਹੈ। ਮਾਨਸਿਕ ਸ਼ਕਤੀ ਆਪਣੇ ਭਾਣੇ ਵਿੱਚ ਵਰਤ ਜਾਂਦੀ ਹੈ, ਆਤਮਕ ਸ਼ਕਤੀ ਇਲਾਹੀ ਹੁਕਮ ਵਿੱਚ ਵਰਤੀ ਜਾਂਦੀ ਹੈ। ਮਾਨਸਿਕ ਸ਼ਕਤੀ ਬੰਧਨ ਰੂਪ ਹੈ, ਉਹ ਬੰਧਨ ਤੋੜ ਹੈ। ਇਹ ਆਤਮ ਮਾਰਗ ਵਿੱਚ ਰੁਕਾਵਟ ਹੈ, ਉਹ ਆਤਮ ਜਗਿਆਸਾ ਵਿੱਚ ਸਹਾਇਕ ਹੈ। ਇਹ ਅਵਰਾ ਸਾਧ ਅਤੇ ਤ੍ਰਿਗ ਹੈ, ਉਹ ਇਲਾਹੀ ਰੰਗ ਰਸ ਹੈ। ਮਾਨਸਿਕ ਸ਼ਕਤੀ ਰੱਬੀ ਹੁਕਮ ਵਿੱਚ ਵਿਘਨ ਪਾਉਣਾ ਹੈ, ਆਤਮਕ ਸ਼ਕਤੀ ਰੱਬੀ ਹੁਕਮ ਕਮਾਉਣਾ ਹੈ। ਮਾਨਸਿਕ ਸ਼ਕਤੀ ਰੱਬੀ ਭਾਣੇ ਤੋਂ ਬੇਸੁਰੇ ਹੋਣਾ ਹੈ, ਆਤਮਕ ਸ਼ਕਤੀ ਰੱਬੇ ਭਾਣੇ ਨਾਲ ਸੁਰ ਹੋਣਾ ਹੈ। ਇੱਥੇ ਜੀਵ ਦੀ ਪ੍ਰਾਪਤੀ ਅਤੇ ਮਲਕੀਅਤ ਹੈ, ਉੱਥੇ ਜੀਵ ਖੁਦ ਇੱਕ ਸ਼ਕਤੀ ਦਾ ਬੈ ਖਰੀਦ ਗੋਲਾ ਬਣ ਜਾਂਦਾ ਹੈ। ਇਹ ਰੁੱਖੀ ਸੁੱਖੀ ਫੋਕੀ ਕਿਰਿਆ ਹੈ, ਉਹ ਪ੍ਰੀਤ ਪ੍ਰੇਮ ਪਿਆਰ ਰਸ ਚਾਓ ਦਾ ਸੋਮਾ ਹੈ। ਮਾਨਸਿਕ ਸ਼ਕਤੀ ਈਰਖਾ ਦੁਐਤ ਸਾੜਾ ਵੈਰ ਵਿਰੋਧ ਦਾ ਕਾਰਨ ਦੂਜਾ ਭਾਉ ਹੈ। ਆਤਮਕ ਸ਼ਕਤੀ ਸਗਲ ਸੰਘ ਹਮਕੋ ਬਣਿਆਈ ਤੂੰ ਹੀ ਤੂੰ ਹੈ। ਮਾਨਸਿਕ ਸ਼ਕਤੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਬਲਕਿ ਇਲਾਹੀ ਸ਼ਕਤੀ ਦਾ ਅਕਸ਼ ਹੈ। ਮਾਨਸਿਕ ਸ਼ਕਤੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਬਲਕਿ ਇਲਾਹੀ ਸ਼ਕਤੀ ਦਾ ਅਕਸ਼ ਹੈ, ਪਰਛਾਵਾਂ ਹੈ। ਅਤੇ ਆਤਮਕ ਸ਼ਕਤੀ ਅਥਾ ਅਗਮ ਸਦੀਵੀ ਰੁਣ ਚੁਣ ਲਾਉਣ ਵਾਲੀ ਗਜਦੀ ਵਜਦੀ ਇਲਾਹੀ ਸ਼ਕਤੀ ਹੈ। ਇਸ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਗੁਰਮੁਖੀ ਅਨੁਭਵ ਦੁਆਰਾ ਜਾਣਦਾ, ਬੁੱਝਦਾ ਅਤੇ ਮਾਣਦਾ ਹੈ। ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ ਇਤਨੇ ਪ੍ਰਭਾਵਿਤ ਅਤੇ ਕਾਇਲ ਹੋ ਗਏ ਹਾਂ ਕਿ ਇਹ ਮਾਨਸਿਕ ਕਰਾਮਾਤਾਂ ਹੀ ਸਾਡਾ ਪਰਮਾਰਥ ਬਣ ਗਿਆ ਹੈ। ਇਹਨਾਂ ਕਰਾਮਾਤਾਂ ਦੀ ਸ਼ਕਤੀ ਹੀ ਸਾਡੇ ਲਈ ਧਾਰਮਿਕ ਮਾਪਦੰਡ ਜਾਂ ਕਸਵੱਟੀ ਹੈ, ਜਿਸ ਨਾਲ ਅਸੀਂ ਕਿਸੇ ਸਾਧ ਸੰਤ ਫਕੀਰ ਦੇਵੀ ਦੇਵਤੇ ਗੁਰਮੁਖ ਜਾਂ ਗੁਰੂ ਨੂੰ ਪਰਖਦੇ ਹਾਂ। ਜਦ ਅਸੀਂ ਇਹਨਾਂ ਕਰਾਮਾਤਾਂ ਦੀ ਮਨੋਕਲਪਤ ਕਸਵੱਟੀ ਨਾਲ ਗੁਰੂ ਸਾਹਿਬਾਂ ਨੂੰ ਪਰਖਦੇ ਹਾਂ ਅਤੇ ਉਹਨਾਂ ਦੀ ਅਪਰ ਅਪਾਰ ਵਡਿਆਈ ਨੂੰ ਵੀ ਆਪਣੀ ਬੁੱਧੀ ਦੀ ਸੀਮਾ ਤਾਈਂ ਸੀਮਿਤ ਕਰ ਦਿੰਦੇ ਹਾਂ, ਇਉਂ ਅਸੀਂ ਗੁਰੂ ਸਾਹਿਬਾਨ ਨੂੰ ਆਪਣੀ ਸਵਾਰਥੀ ਬੁੱਧੀ ਦੀ ਮੈਲੀ ਅਤੇ ਧੁੰਦਲੀ ਕਸਵੱਟੀ ਨਾਲ ਜਦ ਪਰਖਦੇ ਹਾਂ ਅਤੇ ਆਪਣੀ ਅਗਿਆਨਤਾ ਦੁਆਰਾ ਗੁਰੂ ਸਾਹਿਬਾਨ ਦੀ ਵਡਿਆਈ ਅਤੇ ਸਤਿਕਾਰ ਕਰਨ ਦੀ ਬਜਾਏ ਅਣਜਾਣੇ ਹੀ ਨਿਰਾਦਰੀ ਕਰਦੇ ਹਾਂ। ਗੁਰਪੁਰਬਾਂ ਉੱਤੇ ਤਰੀਕਾਂ ਬੰਸਾਵਲੀ ਅਤੇ ਸੁਣੀਆਂ ਸੁਣਾਈਆਂ ਕੁਝ ਕਰਾਮਾਤਾਂ ਦਾ ਹੀ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਦੇ ਅਸਲੀ ਇਲਾਹੀ ਅਪਰੰਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਇਹ ਮਾਈਕੀ ਮੰਡਲ ਦੇ ਕੌਤਕ ਤਾਂ ਗੁਰੂ ਸਾਹਿਬਾਨ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਹਰ ਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬਾਨ ਦੇ ਇਲਾਹੀ ਜੀਵਨ ਦੇ ਅਪਰ ਅਪਾਰ ਆਤਮਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਹੀ ਨਹੀਂ, ਦਾਤ ਲਈ ਭਾਂਡਾ ਨਹੀਂ। ਹਾਂਜੀ, ਗੁਰੂ ਸਾਹਿਬਾਨ ਦੇ ਇਲਾਹੀ ਜੀਵਨ ਦੀ ਅਪਰ ਅਪਾਰ ਆਤਮਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਨਹੀਂ, ਸਮਝ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਹੀ ਨਹੀਂ ਅਤੇ ਦਾਤ ਲਈ ਭਾਂਡਾ ਨਹੀਂ। ਸਤਿਗੁਰ ਆਪ ਹੀ ਅਚਰਜ ਰੂਪ ਹਨ, ਬਿਸਮਾਦ ਰੂਪ ਹਨ, ਅਨੰਦ ਬਿਨੋਦੀ ਹਨ, ਪ੍ਰੇਮ ਪੁਰਖ ਹਨ, ਵਾਹੋ ਵਾਹੋ ਹਨ। ਅਤੇ ਸੂਰਜ ਦੀਆਂ ਕਿਰਨਾਂ ਵਾਂਗ ਉਹਨਾਂ ਦਾ ਇਲਾਹੀ ਪ੍ਰਕਾਸ਼ ਨਦਰ ਕਰਮ ਬਖਸ਼ਿਸ਼ ਗੁਰਪ੍ਰਸਾਦ ਰਾਹੀਂ ਇਲਾਹੀ ਕਿਰਨਾਂ ਡਿਵਾਈਨ ਰੇਜ਼ ਦਾ ਖਿਨ ਖਿਨ ਪਲ ਪਲ ਨਿਮਕ ਨਿਮਕ ਜੁਗੋ ਜੁਗ ਸਦੀਵੀ ਪ੍ਰਕਾਸ਼ ਹੁੰਦਾ ਰਹਿੰਦਾ ਹੈ। ਇਹਨਾਂ ਗੁਪਤ ਅੰਤਰ ਆਤਮਕ ਇਲਾਹੀ ਕਿਰਨਾਂ ਦੀ ਅਚਰਜ ਕਲਾ ਬਿਸਮਾਦੀ ਕੌਤਕ ਨਿਤ ਨਵੇਂ ਚਲਤ ਇਲਾਹੀ ਬਾਣੀ ਪ੍ਰੇਮ ਬਾਣੀ ਨਾਮ ਕਿਰਨਾਂ ਵਾਹ ਵਾਹ ਦੇ ਚਾਓ ਦੁਆਰਾ ਬੇਅੰਤ ਅਭਿਲਾਖੀ ਸ਼ਰਧਾਲੂ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮਕ ਜੀਵਨ ਪਿਰਮ ਪਿਆਲਾ ਅੰਮ੍ਰਿਤ ਭੋਜਨ ਨਾਮ ਦਾਨ ਪਿਰਮ ਰਸ ਪ੍ਰਦਾਨ ਹੁੰਦਾ ਰਹਿੰਦਾ ਹੈ। ਹਾਂਜੀ, ਇਲਾਹੀ ਕਰਾਮਾਤਾਂ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਸ਼ੂ ਪ੍ਰੇਤ ਤੋਂ ਮਾਨਖ ਕੀਏ, ਮਾਨਸ ਤੋਂ ਦੇਵਤੇ, ਦੇਵਤੇ ਤੋਂ ਬ੍ਰਹਮ ਗਿਆਨੀ, ਮਨਮੁਖ ਤੋਂ ਗੁਰਮੁਖ, ਸਾਕਤ ਤੋਂ ਸੇਵਕ, ਮਾਇਆ ਮੰਡਲ ਤੋਂ ਆਤਮ ਮੰਡਲ, ਦਿਮਾਗੀ ਗਿਆਨ ਤੋਂ ਬ੍ਰਹਮ ਗਿਆਨ, ਮਾਇਕੀ ਭਰਮ ਤੋਂ ਅਨੁਭਵੀ ਆਤਮਕ ਸੋਝੀ, ਅਗਨ ਸੋਕ ਸਾਗਰ ਤੋਂ ਆਤਮਕ ਠੰਡ, ਭੈ ਤੋਂ ਨਿਰਭਉ, ਕਾਲ ਤੋਂ ਅਕਾਲ, ਕੂੜ ਤੋਂ ਸੱਚ, ਮੈਂ ਮੇਰੀ ਤੋਂ ਤੂੰ ਤੇਰੀ, ਹੰਕਾਰ ਤੋਂ ਨਿਮਰਤਾ, ਮੈਲੇ ਤੋਂ ਨਿਰਮਲ, ਸੂਕੇ ਤੋਂ ਹਰੇ, ਦੁੱਖ ਕਲੇਸ਼ ਤੋਂ ਅਬਨਾਸ਼ੀ ਖੇਮ, ਚਿੰਤਾ ਚਿਖਾ ਤੋਂ ਸਦਾ ਮਨ ਚਾਓ, ਆਪ ਸਵਾਰਥੀ ਤੋਂ ਪਰ ਸਵਾਰਥੀ, ਝੂਠੇ ਰਸ ਤੋਂ ਮਹਾਰਸ, ਕਿਰਨਾਂ ਤੋਂ ਪਿਆਰ, ਬੁਰੇ ਤੋਂ ਭਲਾ। ਅਸਲ ਵਿੱਚ ਜੀਵ ਦੇ ਬਾਹਰ ਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਬਾ ਹੈ, ਜਾਦੂ ਹੈ। ਹਾਂਜੀ, ਜੀਵ ਦੇ ਬਾਹਰ ਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਬਾ ਹੈ, ਜਾਦੂ ਹੈ। ਜਿਣ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ, ਸਾ ਸਿੱਧ ਸਾ ਕਰਾਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਾਮਾਤ। ਜੇਕਰ ਸਾਡੇ ਮਾਇਕੀ ਮੰਡਲ ਦੇ ਮਾਨਸਿਕ ਜੀਵਨ ਵਿੱਚ ਉੱਪਰ ਦੱਸੀਆਂ ਤਬਦੀਲੀਆਂ ਨਹੀਂ ਆਉਂਦੀਆਂ ਤਾਂ ਇਹ ਸਭ ਕੁਝ ਬਾਹਰਮੁਖੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਨਾਟਕ ਚੇਟਕ ਜਾਦੂ ਟੋਣੇ ਨਿਫਲ ਫੋਕਟ ਨਿਰਮੂਲ ਹਾਨੀਕਾਰਕ ਭਰਮ ਭੁਲਾਵੇ ਹੀ ਹਨ, ਜਿਨ੍ਹਾਂ ਦੇ ਖਿਨ ਪੰਗਰ ਕੂੜੇ ਚਮਤਕਾਰਾਂ ਰਿੱਧ ਸਿੱਧ ਅਵਰਾ ਸਾਧ ਵਿੱਚ ਹੀ ਅਸੀਂ ਗਲਤਾਨ ਹੋ ਕੇ ਫਸੇ ਹੋਏ ਹਾਂ। ਬਿਨ ਨਾਵੈ ਪਹਿਨਣ ਖਾਣ ਸਭ ਵਾਦ ਹੈ, ਤ੍ਰਿਗ ਸਿੱਧੀ ਤ੍ਰਿਗ ਕਰਾਮਾਤ। ਕੁਦਰਤ ਦੇ ਕੁਆਉ ਦੀ ਰਚਨਾ, ਰਚਨਾ ਦੀ ਬਨਾਵਟ, ਬਨਾਵਟ ਵਿੱਚ ਭਿੰਨਤਾ, ਭਿੰਨਤਾ ਵਿੱਚ ਰੰਗਣ, ਰੰਗਣ ਵਿੱਚ ਕੋਮਲਤਾ, ਕੋਮਲਤਾ ਵਿੱਚ ਸੁਹੱਪਣ, ਸੁਹੱਪਣ ਵਿੱਚ ਖਿੱਚ, ਖਿੱਚ ਵਿੱਚ ਨਸ਼ਾ, ਨਸ਼ੇ ਵਿੱਚ ਮਸਤੀ, ਮਸਤੀ ਵਿੱਚ ਚਾਓ, ਚਾਓ ਵਿੱਚ ਖੇੜਾ, ਖੇੜੇ ਵਿੱਚ ਅਸ਼ਚਰਜਤਾ, ਅਸ਼ਚਰਜਤਾ ਵਿੱਚ ਵਾਹੋ ਵਾਹੋ, ਅਤੇ ਇਸ ਵਾਹੋ ਵਾਹੋ ਦੁਆਰਾ ਅੰਮ੍ਰਿਤ ਦਾ ਚਿਮ ਚਿਮ ਵਰਸਣਾ, ਸ਼ਬਦ ਦਾ ਗਜਣਾ, ਨਾਮ ਦੀ ਰੁਣ ਚੁਣ, ਪਿਰਮ ਪਿਆਲੇ ਦੀ ਮਸਤੀ, ਮਸਤੀ ਦੀ ਸਹਿਜ, ਗੁਰਪ੍ਰਸਾਦ, ਅਨੇਕ ਆਤਮਕ ਦਾਤਾਂ ਦੇ ਕ੍ਰਿਸ਼ਮੇ ਵੀ ਇਲਾਹੀ ਬਖਸ਼ਿਸ਼ ਜਾਂ ਰੱਬੀ ਕਰਾਮਾਤ ਦੇ ਪ੍ਰਤੀਕ ਹਨ। ਇਹ ਹੀ ਨਿਸ਼ਾਨੀਆਂ ਹਨ ਕਿ ਇਸ ਵਾਹੋ ਵਾਹੋ ਦੁਆਰਾ ਅੰਮ੍ਰਿਤ ਦਾ ਚਿਮ ਚਿਮ ਵਰਸਣਾ, ਸ਼ਬਦ ਦਾ ਗਜਣਾ, ਨਾਮ ਦੀ ਰੁਣ ਚੁਣ, ਪਿਰਮ ਪਿਆਲੇ ਦੀ ਮਸਤੀ, ਮਸਤੀ ਦੀ ਸਹਿਜ, ਗੁਰਪ੍ਰਸਾਦ ਆਦਿ ਅਨੇਕ ਆਤਮਕ ਦਾਤਾਂ ਦੇ ਕ੍ਰਿਸ਼ਮੇ ਵੀ ਇਲਾਹੀ ਬਖਸ਼ਿਸ਼ ਜਾਂ ਰੱਬੀ ਕਰਾਮਾਤ ਦੇ ਪ੍ਰਤੀਕ ਹਨ। ਇਸ ਤਰ੍ਹਾਂ ਬਾਹਰ ਮੁਖੀ ਕੁਦਰਤ ਵਿੱਚ ਪਉ ਫੁੱਟਣੀ, ਸੂਰਜ ਦੀ ਚਾਲ, ਸੂਰਜ ਦੀ ਲਾਲੀ, ਸੂਰਜ ਦਾ ਛੁਪਣਾ, ਰਾਤ ਦਾ ਹਨੇਰਾ, ਹਵਾ ਦੀ ਛਾਂ ਛਾਂ ਵਿੱਚ, ਪਾਣੀ ਦੀ ਲਵ ਲਵ ਵਿੱਚ, ਚਿੜੀਆਂ ਦੀ ਚੂੰ ਚੂੰ ਵਿੱਚ, ਬੱਚੇ ਦੇ ਰੋਣ ਵਿੱਚ, ਖੁਸ਼ੀ ਦੇ ਹਾਸੇ ਵਿੱਚ, ਹਾਸੇ ਦੇ ਪ੍ਰਗਟਾਵੇ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਜੋਬਨ ਵਿੱਚ, ਜੋਬਨ ਦੀ ਮਸਤੀ ਵਿੱਚ, ਮਸਤੀ ਦੇ ਨਸ਼ੇ ਵਿੱਚ, ਅੱਖ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕੁਦਰਤ ਦੇ ਸੁਹੱਪਣ ਵਿੱਚ, ਸੁਹੱਪਣ ਦੀ ਕੋਮਲਤਾ ਵਿੱਚ, ਕੋਮਲਤਾ ਦੀ ਨਜ਼ਾਕਤ ਵਿੱਚ, ਨਜ਼ਾਕਤ ਦੀ ਅਦਾ ਵਿੱਚ, ਅਦਾ ਦੇ ਜਾਦੂ ਵਿੱਚ, ਫੁੱਲ ਦੀ ਰੰਗਤ ਵਿੱਚ, ਫੁੱਲ ਦੇ ਖੇੜੇ ਵਿੱਚ, ਫੁੱਲ ਦੀ ਕੋਮਲਤਾ ਵਿੱਚ, ਫੁੱਲ ਦੀ ਖੁਸ਼ਬੋ ਵਿੱਚ ਆਦਿ ਅਨੇਕਾਂ ਕੁਦਰਤੀ ਕ੍ਰਿਸ਼ਮਿਆਂ ਵਿੱਚ ਵੀ ਇਲਾਹੀ ਕਰਾਮਾਤ ਦਾ ਅਕਸ਼ ਅਤੇ ਪ੍ਰਗਟਾਵਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬੋਬਿਦ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੇ ਸੁਹਾਗਣੀ, ਦੇਖ ਹਮਾਰਾ ਹਾਲ। ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕਵਲ ਤੂੰ ਹੈ, ਕਵੀਆ ਤੂੰ ਹੈ, ਆਪੇ ਦੇਖ ਵਿਗਸ। ਪ੍ਰਣਵੇ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਦੇਖ ਵਿਗਸ। ਗੁਰਬਾਣੀ ਵਿਚਾਰ ਕਰਾਮਾਤ, ਲੇਖ ਨੰਬਰ 24। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ, ਜਿਨ੍ਹਾਂ ਨੇ ਅਤਿਅੰਤ ਆਤਮਕ ਘਾਲਣਾ ਘਾਲ ਕੇ ਸਵਾਸ ਸਵਾਸ ਸਿਮਰਨ ਕਰਕੇ ਆਪਣਾ ਜੀਵਨ ਬਤੀਤ ਕੀਤਾ, ਅਤੇ ਆਪ ਜੀਆਂ ਨੂੰ ਜੋ ਆਤਮਕ ਅਨੁਭਵ ਪ੍ਰਾਪਤ ਹੋਏ, ਆਪ ਜੀਆਂ ਨੇ ਇਹਨਾਂ ਆਤਮਕ ਲੇਖਣੀਆਂ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ, ਜੋ ਗੁਰਬਾਣੀ ਦੇ ਗੁੱਝੇ ਭੇਦ ਗੋਹੇ ਸਿਧਾਂਤਾਂ ਅਤੇ ਅੰਤਰੀਤ ਆਤਮਕ ਭਾਵਾਂ ਨੂੰ ਖੋਲ੍ਹਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ, ਅਤੇ ਸ਼ਬਦ ਸੁਰਤ ਮਾਰਗ ਅਤੇ ਪਰਮਾਰਥ ਦੇ ਪਾਂਧਿਆਂ ਲਈ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ, ਅਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ। ਜਿਸ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਬਾਹਰ ਲੱਗੇ ਸਟਾਲ ਤੋਂ ਇਹ ਲੇਖਣੀਆਂ ਪ੍ਰਾਪਤ ਕਰ ਸਕਦੇ ਸੀ। ਆਪ ਜੀ ਦੇ ਸਾਹਮਣੇ ਗੁਰਬਾਣੀ ਵਿਚਾਰ ਲੇਖ ਨੰਬਰ 24 ਪੜਿਆ ਗਿਆ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।